ਤੇ ਮਹਾਰਾਜ ਜਦੋਂ ਵੇਦ ਹੈਗੇ ਨੇ ਫਿਰ ਬਾਕੀ ਦੇ ਉਪਦੇਸ਼ ਦੀ ਕੀ ਲੋੜ ਪੈਗੀ? ਤੇ ਜਦੋਂ ਸਤਿਗੁਰੂ ਮਹਾਰਾਜ ਨੂੰ ਆਪ ਕਹਿੰਦੇ ਹੋ ਕਿ ਵੇਦ ਹੈ, ਇਹ ਈਸ਼ਰ ਨੇ ਵੇਦ ਰਚੇ ਹਨ, ਤਾਂ ਫਿਰ ਉਹਨਾਂ ਨੂੰ ਕੀ ਲੋੜ ਪਈ ਹੈ ਉਪਦੇਸ਼ ਕਰਨ ਦੀ? ਮਹਾਰਾਜ ਕਹਿੰਦੇ ਗੁਰਮੁਖ ਰਹਿਆ ਸਮਾਈ, ਕਹਿੰਦੇ ਉਹ ਜਿਹੜਾ ਪਰਮੇਸ਼ਰ ਹਨ ਉਹ ਸਰਬ ਵਿਆਪਕ ਹੈ, ਅਸਲ ਵਿੱਚ ਸਰਬ ਵਿਆਪਕ ਹੋਣ ਕਰਕੇ ਉਹ ਗੁਰੂ ਦੇ ਵਿੱਚ ਵੀ ਉਹੀ ਬੈਠਾ, ਇਸ ਕਰਕੇ ਸਰਬ ਵਿਆਪਕ ਹੋਣ ਕਰਕੇ ਅਕਾਲ ਪੁਰਖ ਨੇ ਹੀ ਉਪਦੇਸ਼ ਕੀਤਾ ਹੈ ਤੇ ਉਸੇ ਹੀ ਉਪਦੇਸ਼ ਨੂੰ ਆਪਾਂ ਨੇ ਮਿਲ ਕੇ ਕਮਾਉਣਾ, ਇਹਦੇ ਚ ਕੋਈ ਵਖਰੇਵਾਂ ਨਾ ਜਾਣੋ ਤੁਸੀਂ। ਵੇਦ ਹਨ ਤਾਂ ਪਰਮੇਸ਼ਰ, ਹੁਣ ਪਰਮੇਸ਼ਰ ਦੀ ਜ਼ੁਬਾਨ ਬੰਦ ਹੋ ਗਈ ਇਹਨਾਂ ਗੱਲਾਂ ਕਰਕੇ ਵੀ ਵੇਦ ਹਨ, ਹੁਣ ਅੱਗੇ ਪਰਮੇਸ਼ਰ ਉਪਦੇਸ਼ ਨਹੀਂ ਦੇ ਸਕਦਾ। ਮਤਲਬ ਕਿ ਚਾਰ ਵੇਦ ਬਣ ਗਏ, ਹੁਣ ਪਰਮੇਸ਼ਰ ਅਵਤਾਰ ਨਹੀਂ ਲੈ ਸਕਦਾ ਦੁਨੀਆਂ ਚ? ਲੈ ਸਕਦਾ। ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਨੇ ਜੋ ਸਰਬ ਵਿਆਪਕ ਪਰਿਪੂਰਨ ਹੈ, ਸਿੱਧਾ ਤਾਂ ਨਹੀਂ ਮਹਾਰਾਜ ਇਹ ਕਹਿੰਦੇ ਕਿ ਮੈਂ ਹਾਂ ਜਾਂ ਮੈਂ ਗੁਰੂ ਨਾਨਕ ਹਾਂ ਜਾਂ ਮੈਂ ਨਿਰਗੁਣ ਤੋਂ ਹੀ ਸਰਗੁਣ ਰੂਪ ਧਾਰਨ ਕਰਕੇ ਆਇਆ ਹਾਂ। ਹੁਣ ਇਹ ਤੇ ਲਕੋ ਰੱਖਦੇ ਨੇ, ਪਰਮੇਸ਼ਰ ਵੱਲ ਇਸ਼ਾਰਾ ਕਰਦੇ ਨੇ ਕਿ ਪਰਮੇਸ਼ਰ ਵਿਆਪਕ ਹੈ। ਸੋ ਕਹਿਣ ਲੱਗੇ ਅਸੀਂ ਤਾਂ ਪਰਮੇਸ਼ਰ ਦੇ ਉਪਦੇਸ਼ ਨੂੰ ਹੀ ਗੁਰੂ ਦਾ ਉਪਦੇਸ਼ ਸਮਝ ਕੇ ਕਮਾਉਂਦੇ ਹਾਂ, ਤੇ ਇਹਦਾ ਮਤਲਬ ਮਹਾਰਾਜ ਫਿਰ ਤੁਸੀਂ ਉਹ ਜਿਹੜਾ ਈਸ਼ਰ ਹੈ, ਉਹ ਜਿਹੜਾ ਬ੍ਰਹਮਾ ਵਿਸ਼ਨੂੰ ਮਹੇਸ਼ ਹੈ, ਉਹ ਜਿਹੜਾ ਪਾਰਵਤੀ ਇਹ ਸਰਸਤੀ ਹੈ, ਇਹ ਜਿਹੜੀ ਲਕਸ਼ਮੀ ਹੈ, ਇਹ ਜਿਹੜੀਆਂ ਸ਼ਕਤੀਆਂ ਨੇ, ਇਹਦਾ ਮਤਲਬ ਫਿਰ ਤੁਸੀਂ ਇਹਨਾਂ ਨੂੰ ਨਹੀਂ ਮੰਨਦੇ ਹੋ? ਮਹਾਰਾਜ ਕਹਿੰਦੇ ਭਾਈ ਗੱਲ ਇਹ ਹੈ, ਗੁਰ ਈਸ਼ਰ ਮੇਰਾ ਜਿਹੜਾ ਅਕਾਲ ਪੁਰਖ ਹੈ ਨਾ, ਉਹ ਈਸ਼ਰ ਜਿਹੜਾ ਸ਼ਿਵਜੀ ਦਾ ਵੀ ਗੁਰੂ ਉਹੀ ਹੈ। ਸ਼ਿਵਜੀ ਦਾ ਗੁਰੂ ਕੌਣ ਹੈ? ਅਕਾਲ ਪੁਰਖ। ਅਕਾਲ ਪੁਰਖ ਨੇ ਇਹਨੂੰ ਬਣਾਇਆ ਤੇ ਫਿਰ ਇੱਕ ਵੱਡਾ ਕੌਣ ਹੈ? ਕਹਿੰਦੇ ਗੁਰੂ। ਫਿਰ ਗੁਰੂ ਅਕਾਲ ਪੁਰਖ ਹੀ ਵੱਡੇ ਹੋਏ ਨਾ। ਗੁਰ ਗੋਰਖ, ਗੋ ਧਰਤੀ ਦੀ ਰੱਖ ਰੱਖਿਆ ਕਰਨੇ ਕਰਕੇ ਇਹਦਾ ਨਾਂ ਗੋਰਖ ਪੈਂਦਾ ਵਿਸ਼ਨੂੰ ਦਾ। ਇਹ ਜਿਹੜੇ ਵਿਸ਼ਨੂੰ ਜੀ ਨੇ, ਸੋ ਇਹ ਅਕਾਲ ਪੁਰਖ ਵਿਸ਼ਨੂੰ ਦਾ ਵੀ ਗੁਰੂ ਹੈ। ਮੇਰਾ ਜਿਹੜਾ ਸਤਿਗੁਰੂ ਹੈ ਨਾ ਅਕਾਲ ਪੁਰਖ, ਕਿਉਂਕਿ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਨੂੰ ਹੀ ਆਪਣਾ ਸਤਿਗੁਰੂ ਮੰਨਦੇ ਨੇ, ਕਿਉਂਕਿ ਉਹਨਾਂ ਨੇ ਮੂਲ ਮੰਤਰ, ਗੁਰਮੰਤਰ, ਮਾਲਾ ਮੰਤਰ ਤਾਂ ਅਕਾਲ ਪੁਰਖ ਨੇ ਹੀ ਬਖਸ਼ਿਆ ਗੁਰੂ ਨਾਨਕ ਦੇਵ ਜੀ ਕਹਿੰਦੇ ਸਾਨੂੰ, ਇਸ ਕਰਕੇ ਅਸੀਂ ਉਹਨਾਂ ਨੂੰ ਹੀ ਆਪਣਾ ਗੁਰੂ ਮੰਨਦੇ ਹਾਂ। ਤੇ ਮੇਰਾ ਗੁਰੂ ਹੀ ਜਿਹੜਾ ਹੈ ਉਹੀ ਇਹਨਾਂ ਦਾ ਗੁਰੂ ਹੈ, ਉਹੀ ਵੱਡਾ। ਬ੍ਰਹਮਾ ਗੁਰ, ਇਹ ਜਿਹੜਾ ਬ੍ਰਹਮਾ ਹੈ ਇਹਦਾ ਗੁਰੂ ਵੀ ਅਕਾਲ ਪੁਰਖ ਹੀ ਹੈ। ਸੋ ਇਸੇ ਪ੍ਰਕਾਰ ਇਹ ਜਿਹੜੀ ਪਾਰਵਤੀ ਹੈ, ਇਹ ਸ਼ਕਤੀ ਹੈ, ਇਹਦਾ ਵੀ ਗੁਰੂ ਉਹੀ ਹੈ ਬਣਾਉਣ ਵਾਲਾ ਇਹਨੂੰ। ਮਾਂ ਤੋਂ ਭਾਵ ਮਾਇਆ ਜਿਹੜੀ ਲਕਸ਼ਮੀ ਹੈ, ਇਹਦਾ ਵੀ ਗੁਰੂ ਉਹੀ ਹੈ। ਈ ਤੋਂ ਭਾਵ ਸੁਰਸਤੀ ਹੈ, ਇਹ ਜਿਹੜੀ ਸੁਰਸਤੀ ਹੈ ਇਹਦਾ ਗੁਰੂ ਵੀ ਉਹੀ ਹੈ। ਸੋ ਇਸ ਕਰਕੇ ਮੇਰਾ ਸਤਿਗੁਰੂ ਸਮਰੱਥ ਹੈ ਅਕਾਲ ਪੁਰਖ, ਉਸ ਸਤਿਗੁਰੂ ਸਮਰੱਥ ਨੇ ਇਹਨਾਂ ਨੂੰ ਬਣਾਇਆ ਹੈ, ਤਾਂ ਤੇ ਮੈਂ ਆਪਣੇ ਸਤਿਗੁਰੂ ਨੂੰ ਹੀ ਸਾਰਾ ਕੁਝ ਮੰਨਦਾ। ਦੂਸਰੇ ਭਾਵ ਵਿੱਚ ਕਹਿੰਦੇ ਨੇ ਗੁਰ ਈਸ਼ਰ, ਮੇਰਾ ਜਿਹੜਾ ਗੁਰੂ ਹੈ ਨਾ ਅਕਾਲ ਪੁਰਖ ਵਾਹਿਗੁਰੂ, ਮੇਰੇ ਲਈ ਤਾਂ ਉਹੀ ਈਸ਼ਰ ਹੈ। ਕਿਵੇਂ? ਕਹਿੰਦੇ ਈਸ਼ਰ ਸ਼ਿਵਜੀ ਦਾ ਕੀ ਕੰਮ ਹੈ? ਕਹਿੰਦੇ ਜੀ ਸੰਘਾਰ ਕਰਨਾ ਦੁਨੀਆਂ ਦਾ, ਮਾਰਨਾ। ਕਹਿੰਦੇ ਬਸ ਮੇਰਾ ਸਤਿਗੁਰੂ ਕੀ ਕਰਦਾ? ਮੇਰਾ ਸਤਿਗੁਰੂ ਸਿੱਖ ਦੇ ਅੰਦਰੋਂ ਕਾਮ ਕ੍ਰੋਹ ਲੋਭ ਮੋਹ ਹੰਕਾਰ ਦਾ ਸੰਘਾਰ ਕਰਦਾ। ਇਹ ਤਾਂ ਦੁਨੀਆਂ ਦਾ ਸੰਘਾਰ ਕਰਦਾ ਨਾ, ਸ਼ਿਵਜੀ ਨੇ ਤਾਂ ਖੁਦ ਕਾਮ ਨੇ ਘੇਰ ਲਿਆ ਸੀ, ਤਾਂ ਕਈ ਵਾਰ ਕ੍ਰੋਧੀ ਹੋ ਕੇ ਹੋਰ ਹੀ ਪੁੱਠੇ ਕੰਮ ਕਰ ਦਿੰਦਾ। ਪਰ ਮੇਰਾ ਅਕਾਲ ਪੁਰਖ ਰਮਿਆ ਹੋਇਆ ਪਰਮੇਸ਼ਰ ਰਾਮ, ਉਹ ਮੇਰਾ ਗੁਰਮੁਖ, ਉਹ ਮੇਰਾ ਸਤਿਗੁਰੂ, ਮੇਰੇ ਲਈ ਤਾਂ ਉਹੀ ਈਸ਼ਰ ਹੈ ਜਿਹੜਾ ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ। ਚੌਥੇ ਪਾਤਸ਼ਾਹ ਮਹਾਰਾਜ ਦੀ ਪੰਕਤੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਸਤਿਗੁਰੂ ਦਾ ਕੰਮ ਕੀ ਹੈ, ਜਿਹੜਾ ਸਿੱਖ ਸਤਿਗੁਰੂ ਦੀ ਸੰਗਤ ਕਰਦਾ, ਸਤਿਗੁਰੂ ਉਹਦੇ ਅੰਦਰੋਂ ਮਾੜੀਆਂ ਸਾਰੀਆਂ ਚੀਜ਼ਾਂ ਨੂੰ ਪੱਟ ਕੇ ਬਾਹਰ ਸੁੱਟ ਦਿੰਦੇ ਨੇ। ਇਸ ਕਰਕੇ ਮੇਰੇ ਲਈ ਤਾਂ ਮੇਰਾ ਸਤਿਗੁਰੂ ਹੀ ਮੇਰਾ ਸ਼ਿਵ ਹੈ। ਗੁਰ ਗੋਰਖ ਜਿਹੜਾ ਵਿਸ਼ਨੂੰ ਨੂੰ ਤੁਸੀਂ ਮੰਨਦੇ ਹੋ, ਮਹਾਰਾਜ ਕਹਿੰਦੇ ਮੇਰਾ ਤਾਂ ਗੁਰੂ ਅਕਾਲ ਪੁਰਖ ਸਤਿਗੁਰੂ ਹੀ ਮੇਰਾ ਵਿਸ਼ਨੂੰ ਹੈ। ਵਿਸ਼ਨੂੰ ਕੀ ਕੰਮ ਕਰਦੇ ਨੇ? ਕਹਿੰਦੇ ਗੋ ਧਰਤੀ ਦੀ ਰੱਖ ਰੱਖਿਆ ਕਰਦੇ ਨੇ, ਪਾਲਣਾ ਕਰਦੇ ਨੇ, ਰੋਜੀ ਰੋਟੀ ਦਿੰਦੇ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਮੇਰੇ ਸਤਿਗੁਰੂ ਮੈਨੂੰ ਦਿੰਦੇ ਨੇ, ਸਭ ਕੁਛ ਦਿੰਦੇ ਨੇ। ਜਿੱਤੜੇ ਫਲ ਮਨ ਬਾਂਛੀਆ ਤਿੱਤੜੇ ਸਤਿਗੁਰ ਪਾਸ, ਕਿਉਂਕਿ ਇਹ ਨਜ਼ਰੀਆ ਹੈ ਆਪੋ ਆਪਣਾ। ਲੋਕ ਦੇਵਤਿਆਂ ਨੂੰ ਮੰਨਦੇ ਨੇ, ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਉਹ ਮਾਲਕ ਨੂੰ ਮੰਨੋ, ਮਾਲਕ ਨੂੰ, ਉਹ ਜਿਹੜਾ ਮਾਲਕ ਸਾਰਿਆਂ ਨੂੰ ਦਿੰਦਾ, ਜਿਹੜੇ ਮਾਲਕ ਨੇ ਇਹਨਾਂ ਨੂੰ ਬਣਾਇਆ, ਉਹ ਈਸ਼ਰ ਵਿੱਚ ਜਿਹੜਾ ਸ਼ਿਵਜੀ ਚ ਸਮਰੱਥਾ ਕਿੱਥੋਂ ਆ ਗਈ ਦੁਨੀਆਂ ਨੂੰ ਮਾਰਨ ਦੀ? ਜੇ ਪ੍ਰਮਾਤਮਾ ਸ਼ਿਵਜੀ ਚ ਆਪਣੀ ਸੱਤਾ ਖਿੱਚ ਲਵੇ ਤਾਂ ਇਹ ਕੀ ਕਰ ਸਕਦਾ? ਕੁਛ ਨਹੀਂ ਕਰ ਸਕਦਾ। ਇੱਕ ਦਿਨ ਇਹਦਾ ਵੀ ਖਾਤਮਾ ਹੁੰਦਾ, ਸ਼ਿਵਜੀ ਨੂੰ ਵੀ ਮੌਤ ਆਉਂਦੀ ਇੱਕ ਦਿਨ। ਦਸਵੇਂ ਪਾਤਸ਼ਾਹ ਲਿਖਦੇ ਨੇ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ ਅੰਤ ਫਸੇ ਜਮ ਫਾਸ ਪਰ ਲਾਸਟ। ਇਹਨਾਂ ਨੂੰ ਵੀ ਅਖੀਰ ਜਦੋਂ ਇਹਨਾਂ ਦਾ ਵੀ ਹਿਸਾਬ ਹੁੰਦਾ, ਫਿਰ ਧਰਮ ਰਾਜੇ ਕੋਲ ਇਹਨਾਂ ਨੂੰ ਵੀ ਖਾਤਾ ਖਿਲਾਉਣਾ ਪੈਂਦਾ, ਜਾ ਕੇ ਆ ਸਾਡਾ ਹਿਸਾਬ ਵੀ ਕਰੋ ਜੀ। ਜੇ ਇਹਨਾਂ ਤੋਂ ਵੀ ਕੋਈ ਗਲਤੀ ਹੋਈ ਹੁੰਦੀ, ਇਹਨਾਂ ਨੂੰ ਵੀ ਉਹਦੀ ਸਜ਼ਾ ਭੁਗਤਣੀ ਪੈਂਦੀ, ਫਿਰ ਇਹ ਕਿੱਥੋਂ ਸਤਿਗੁਰੂ ਹੋ ਗਏ? ਇਹ ਤਾਂ ਸਾਡੇ ਹੀ ਸਤਿਗੁਰੂ ਨੇ, ਜਿਨ੍ਹਾਂ ਨੂੰ ਆਲ ਇਨ ਆਲ ਆਪੇ ਆਪ ਨਿਰੰਜਨ ਸੋਏ, ਜਿਨ੍ਹਾਂ ਨੂੰ ਕੋਈ ਨੀ ਪੁੱਛ ਗਿੱਛ, ਬਾਕੀਆਂ ਸਾਰਿਆਂ ਤੋਂ ਪੁੱਛ ਗਿੱਛ ਹੁੰਦੀ ਹੈ, ਉਹਦੇ ਮੁਤਾਬਕ ਉਹਨਾਂ ਨੂੰ ਸਜ਼ਾ ਵੀ ਮਿਲਦੀ ਹੈ, ਇਹਨਾਂ ਨੂੰ ਸਰਾਪ ਵੀ ਹੋ ਜਾਂਦੇ ਨੇ। ਜਾਓ ਜਾ ਕੇ ਧਰਤੀ ਤੇ ਫਲਾਨੇ ਥਾਂ ਫਲਾਨੀ ਚੀਜ਼ ਬਣ, ਕਿਉਂਕਿ ਤੂੰ ਆਹ ਗਲਤੀ ਕੀਤੀ ਹੈ। ਕਦੇ ਦੇਖਿਆ ਕਿ ਮਹਾਰਾਜ ਨੂੰ ਕਿਸੇ ਨੇ ਕਿਹਾ ਤੂੰ ਫਲਾਨੇ ਥਾਂ ਫਲਾਨੀ ਚੀਜ਼ ਬਣ ਜਾ ਕੇ? ਇਸ ਕਰਕੇ ਇਹਨਾਂ ਦੀ ਇੰਨੀ ਸਮਰੱਥਾ ਨਹੀਂ ਜਿੰਨੀ ਵਧਾਈ ਜਾ ਰਹੇ ਹੋ ਤੁਸੀਂ। ਤੁਸੀਂ ਤਾਂ ਇਹਨਾਂ ਨੂੰ ਪਰਮਾਤਮਾ ਬਣਾਈ ਜਾਂਦੇ ਹੋ, ਤੇ ਪਰਮਾਤਮਾ ਨੂੰ ਪਰਮਾਤਮਾ ਕਿਹਨੇ ਮੰਨਣਾ? ਮਹਾਰਾਜ ਕਹਿੰਦੇ ਦੱਸੋ ਆਉਂਦੇ ਨਹੀਂ ਇਹ ਚੱਕਰਾਂ ਚ, ਉਹ ਨਹੀਂ ਸ਼ਰਾਪ? ਨਾਰਦ ਮੁਨੀ ਨੇ ਸ਼ਰਾਪ ਦਿੱਤਾ ਨਹੀਂ ਗਾ ਵਿਸ਼ਨੂੰ ਨੂੰ ਵੀ ਜਾ ਤੂੰ ਵੀ ਰੋਂਦਾ ਫਿਰੇਗਾ ਇਸਤਰੀ ਦੇ ਪਿੱਛੇ? ਰਾਮਚੰਦਰ ਰੂਪ ਹੋ ਕੇ ਰੋਏ ਨਹੀਂ? ਦਿਮਾਗ ਬੰਦ ਹੋ ਗਏ ਸਭ ਦੇ। ਹਾਂ ਜੀ ਰੋਏ ਸੀਗੇ, ਕਿਉਂ? ਹੁਣ ਕ੍ਰਿਸ਼ਨ ਜੀ ਨੂੰ ਸ਼ਰਾਪ ਨਹੀਂ ਹੋਏ, ਰਾਮਚੰਦਰ ਦੇ ਰੂਪ ਵਿਚ ਸ਼ਰਾਪ ਨਹੀਂ ਹੋਏ, ਫਿਰ ਇਹ ਸ਼ਰਾਪ ਹੋਏ ਤਾਂ ਕ੍ਰਿਸ਼ਨ ਜੀ ਦੇ ਪੈਰ ਚ ਤੀਰ ਲੱਗਿਆ ਸੀ ਉਦੋਂ ਸ਼ਰਾਪ ਨਹੀਂ ਹੋਇਆ? ਉਹ ਸਾਰੇ ਸ਼ਰਾਪ ਕਰਕੇ ਤੀਰ ਵੱਜਿਆ ਸੀ? ਮਹਾਰਾਜ ਕਹਿੰਦੇ ਜਦ ਤੁਸੀਂ ਇਹਨਾਂ ਨੂੰ ਭਗਵਾਨ ਮੰਨੀ ਜਾਂਦੇ ਹੋ ਤੇ ਫਿਰ ਅਸਲੀ ਭਗਵਾਨ ਤੱਕ ਕਦ ਪਹੁੰਚੋਗੇ ਤੁਸੀਂ? ਗੁਰ ਗੋਰਖ ਉਹ ਮੇਰਾ ਤਾਂ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਹੀ ਮੇਰਾ ਵਿਸ਼ਨੂੰ ਹੈ, ਮੈਂ ਤਾਂ ਉਸੇ ਨਹੀਂ ਮੰਨਦਾ ਸਭ ਕੁਛ ਬਰਮਾ ਗੁਰ। ਮੇਰਾ ਗੁਰੂ ਜਿਹੜਾ ਅਕਾਲ ਪੁਰਖ ਉਹੀ ਮੇਰਾ ਬ੍ਰਹਮਾ ਹੈ, ਕਿਉਂਕਿ ਬ੍ਰਹਮਾ ਕੀ ਕੰਮ ਕਰਦਾ? ਕਹਿੰਦੇ ਜੀ ਸ੍ਰਿਸ਼ਟੀ ਦੀ ਸਾਜਨਾ ਕਰਦਾ। ਕਹਿੰਦੇ ਸਾਡੇ ਸਤਿਗੁਰੂ ਵੀ ਸਿੱਖ ਦੀ ਸਾਜਨਾ ਹੀ ਕਰਦੇ ਨੇ। ਸਿੱਖ ਨੂੰ ਪਹਿਲਾਂ ਤਾਂ ਉਹ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਪਹਿਲਾਂ ਤਾਂ ਮਾਤਾ ਦੇ ਉਦਰ ਵਿੱਚ ਇੱਕ ਜਨਮ ਤਾਂ ਇਹ ਹੁੰਦਾ। ਇੱਕ ਜਨਮ ਸਿੱਖ ਦਾ ਉਦੋਂ ਹੁੰਦਾ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਦਾ, ਚਾਹੇ ਚਰਨ ਪਹੁਲ ਲੈਂਦਾ। ਜਿਨ ਤੂੰ ਸਾਜ, ਪਹਿਲਾਂ ਤਾਂ ਕਟੜ ਬਟੜ ਦਾੜੀ ਲਈ ਫਿਰਦਾ ਸੀਗਾ। ਮਹਾਰਾਜ ਕਹਿੰਦੇ ਪਹਿਲਾਂ ਦਾੜੀ ਰੱਖ, ਹੋਏ ਠੀਕ ਹੋ, ਪਹਿਲਾਂ ਕੇਸ ਰੱਖ, ਦਾੜੀ ਕੇਸ ਦਸਤਾਰ ਬੰਨ ਸਿਰ ਤੇ, ਚੰਗੇ ਸੋਹਣੇ ਕੱਪੜੇ ਪਾ। ਪਹਿਲਾਂ ਤਾਂ ਸਾਜ ਸਾਜਿਆ ਚੰਗੀ ਤਰ੍ਹਾਂ, ਖਾਲਸੇ ਦੀ ਸਾਜਨਾ ਕੀਤੀ ਮਹਾਰਾਜ ਨੇ, ਫਿਰ ਸਵਾਰਿਆ ਇਹਨੂੰ ਪੰਜ ਕਕਾਰਾਂ ਰਾਹੀਂ, ਫਿਰ ਸ਼ਿੰਗਾਰਿਆ ਇਹਨੂੰ ਬਾਣੀ ਰਾਹੀਂ ਸ਼ੁਭ ਗੁਣਾਂ ਰਾਹੀਂ। ਇਹ ਸਾਡਾ ਇੱਕ ਹੋਰ ਜਨਮ ਹੁੰਦਾ। ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮਹਿ ਜਿਨ੍ਹੇ ਉਬਾਰਿਆ। ਮਾਤਾ ਦੇ ਉਦਰ ਨੂੰ ਹੀ ਇਕੱਲਾ ਗਰਭ ਨਾ ਮੰਨੀ ਜਾਓ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ। ਇਹ ਸੰਸਾਰ ਵੀ ਇੱਕ ਗਰਭ ਹੈ ਜਿਹਦੇ ਵਿੱਚ ਆਪਾਂ ਪਲ ਰਹੇ ਹਾਂ, ਜਨਮ ਲੈ ਰਹੇ ਹਾਂ, ਬਣ ਰਹੇ ਹਾਂ ਕੁਛ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬ੍ਰਹਮਾ ਇਹ ਸਾਜਦਾ ਨਾ ਸ੍ਰਿਸ਼ਟੀ ਨੂੰ, ਮੇਰੇ ਸਤਿਗੁਰੂ ਮੇਰੇ ਵਿੱਚ ਸ਼ੁਭ ਗੁਣਾਂ ਨੂੰ ਸਾਜਦੇ ਨੇ। ਫੜਾਉਂਦੇ ਨੇ। ਬ੍ਰਹਮਾ ਸ੍ਰਿਸ਼ਟੀ ਸਾਜਣ ਜੋਗਾ ਹੀ ਹੈ, ਇਹ ਮਿੱਟੀ ਦੇ ਪੁਤਲੇ ਬਣਾ ਬਣਾ ਕੇ ਬ੍ਰਹਮਾ ਰੱਖੀ ਜਾਂਦਾ। ਬ੍ਰਹਮਾ ਚੇਤਨ ਸੱਤਾ ਤਾਂ ਨਹੀਂ ਦੇ ਸਕਦਾ, ਜਿਹੜੀ ਬੱਚੇ ਚ ਜਾਨ ਪੈਂਦੀ ਉਹ ਬ੍ਰਹਮਾ ਤਾਂ ਨਹੀਂ ਪਾਉਂਦਾ। ਮਹਾਰਾਜ ਕਹਿੰਦੇ ਕਿ ਪਾਉਂਦਾ ਹੈ, ਦੱਸੋ ਤਾਂ ਮੈਨੂੰ ਕਿ ਬ੍ਰਹਮਾ ਬੰਦਿਆਂ ਚ ਜਾਨ ਪਾਉਂਦਾ। ਕਹਿੰਦੇ ਨਹੀਂ ਜੀ, ਬ੍ਰਹਮਾ ਤਾਂ ਇਕੱਲਾ ਸਰੀਰ ਹੀ ਬਣਾਉਂਦਾ। ਤੇ ਫਿਰ ਤੁਸੀਂ ਬ੍ਰਹਮਾ ਨੂੰ ਰੱਬ ਕਿਵੇਂ ਮੰਨ ਲਿਆ? ਉਹ ਬ੍ਰਹਮਾ ਤਾਂ ਸਿਰਫ ਇੱਕ ਸਰੀਰ ਨੂੰ ਬਣਾਉਂਦਾ। ਪੰਜਾਂ ਤੱਤਾਂ ਦੀ ਮਿੱਟੀ ਕਿਹਨੇ ਬਣਾਈ? ਉਹ ਪੰਜ ਤੱਤ ਕਿਹਨੇ ਬਣਾਏ ਨੇ ਬਈ? ਬ੍ਰਹਮਾ ਨੇ ਬਣਾਏ ਨੇ। ਕਹਿੰਦੇ ਨਹੀਂ ਜੀ, ਇਹ ਤਾਂ ਪਰਮਾਤਮਾ ਨੇ ਬਣਾਏ ਨੇ। ਫਿਰ ਤੁਸੀਂ ਬ੍ਰਹਮਾ ਨੂੰ ਹੀ ਕਿਵੇਂ ਪਰਮਾਤਮਾ ਮੰਨ ਲਿਆ? ਉਹ ਪੰਜ ਤੱਤ ਉਹਨੇ ਬਣਾਏ ਨੇ, ਪੰਜਾਂ ਤੱਤਾਂ ਦੀ ਮਿੱਟੀ ਲੈ ਕੇ ਅੱਗੇ ਬੰਦਿਆਂ ਨੂੰ ਇਹ ਬਣਾਉਂਦਾ। ਜਦੋਂ ਅੰਗ ਪ੍ਰਤੰਗ ਬਣ ਜਾਂਦੇ ਨੇ ਬੱਚੇ ਦੇ, ਤਾਂ ਉਹਦੀ ਜੋਤ ਇਹਦੇ ਚ ਪ੍ਰਵੇਸ਼ ਕਰਦੀ, ਤਾਂ ਹਿੱਲਣ ਜੁੱਲਣ ਲੱਗਦੇ। ਇਸ ਕਰਕੇ ਕੌਣ ਵੱਡਾ, ਬ੍ਰਹਮਾ ਵੱਡਾ ਕਿ ਪਰਮਾਤਮਾ ਵੱਡਾ? ਤਾਂ ਕਹਿਣ ਲੱਗੇ ਜੀ, ਪਰਮਾਤਮਾ ਹੀ ਵੱਡਾ ਹੈ। ਸੋ ਮਹਾਰਾਜ ਕਹਿਣ ਲੱਗੇ ਫਿਰ ਅੱਗੇ, ਹੁਣ ਤੁਸੀਂ ਕਹਿੰਦੇ ਹੋ ਪਾਰਵਤੀ ਤੇ ਮਾਈ, ਇਹ ਜਿਹੜੀ ਪਾਰਵਤੀ ਸ਼ਕਤੀ ਹੈ ਈਸ਼ਰ ਦੇ ਘਰ ਵਾਲੀ ਭਾਵ ਸ਼ਿਵਜੀ ਦੇ ਘਰ ਵਾਲੀ ਇਸਤਰੀ ਹੈ ਪਾਰਵਤੀ, ਮੈਂ ਤਾਂ ਆਪਣਾ ਸਾਰਾ ਕੁਝ ਪਾਰਵਤੀ ਵੀ ਉਸੇ ਨਹੀਂ ਮੰਨਦਾ। ਪਾਰਵਤੀ ਨੂੰ ਕਿਉਂ ਮੰਨਦੇ ਆ? ਕਿਉਂਕਿ ਪਾਰਵਤੀ ਜਿਹੜੀ ਹੈ ਇਹਦਾ ਨਿਸ਼ਚਾ ਅਡੋਲ ਹੈ, ਅਡੋਲ ਨਿਸ਼ਚੇ ਨਾਲ ਇਹ ਹਰ ਜਨਮ ਵਿੱਚ ਸ਼ਿਵਜੀ ਨਾਲ ਹੀ ਵਿਆਹ ਕਰਾਉਂਦੀ। ਮਹਾਰਾਜ ਕਹਿੰਦੇ ਇਹਨੂੰ ਤਾਂ ਤੁਸੀਂ ਛੱਡੋ, ਸਾਡਾ ਤਾਂ ਆਪਣਾ ਨਿਸ਼ਚਾ ਅਡੋਲ ਪਾਰ ਬ੍ਰਹਮ ਤੇ ਹੀ ਹੈ। ਇਸ ਕਰਕੇ ਮਾਇਆ ਜਿਹੜੀ ਲੱਛਮੀ ਹੈ, ਉਹ ਲੱਛਮੀ ਕੀ ਦਿੰਦੀ ਹੈ ਬੰਦੇ ਨੂੰ? ਕਹਿੰਦੇ ਬਹੁਤ ਸਾਰਾ ਧਨ ਦੌਲਤ ਪਦਾਰਥ, ਸੋਨਾ ਚਾਂਦੀ ਹੀਰੇ ਮੋਤੀ ਲੱਛਮੀ ਦਿੰਦੀ ਹੈ। ਮਹਾਰਾਜ ਕਹਿੰਦੇ ਫਿਰ ਨਿਰੀ ਮਾਇਆ ਨਾਲ ਬੰਦਾ ਕਿਤੇ ਬ੍ਰਹਮ ਗਿਆਨੀ ਬਣ ਜਾਂਦਾ? ਸਾਡੇ ਸਤਿਗੁਰੂ ਵੱਲ ਦੇਖੋ, ਮੇਰੀ ਤਾਂ ਲੱਛਮੀ ਵੀ ਮਹਾਰਾਜ ਹੀ ਹੈ ਮੇਰਾ, ਜਿਹੜਾ ਮੈਨੂੰ ਦਿੰਦਾ ਧਰਮ ਅਰਥ ਕਾਮ ਮੋਖ। ਲੱਛਮੀ ਤਾਂ ਧਰਮ ਨਹੀਂ ਨਾ ਦੇ ਸਕਦੀ, ਲੱਛਮੀ ਕੋਲ ਧਰਮ ਕਿੱਥੇ? ਉਹ ਤਾਂ ਇਕੱਲੀ ਮਾਇਆ ਵਰਤਾ ਸਕਦੀ ਹੈ। ਇਹ ਤਾਂ ਇੱਕ ਇਹਦੀ ਮਾਮੂਲੀ ਜੀ ਸ਼ਕਤੀ ਸੀ, ਤੁਸੀਂ ਉਹ ਸ਼ਕਤੀਆਂ ਨੂੰ ਹੀ ਮੰਨੀ ਜਾਂਦੇ ਹੋ, ਸ਼ਕਤੀਆਂ ਨੂੰ ਮੱਥੇ ਟੇਕੀ ਜਾਂਦੇ ਹੋ। ਇਸ ਕਰਕੇ ਇਹ ਜਿਹੜੀ ਮਾਇਆ ਹੈ ਨਾ, ਲੱਛਮੀ ਹੈ, ਲੱਛਮੀ ਨੂੰ ਮੰਨਣ ਦੀ ਜਗ੍ਹਾ ਤੇ ਸਤਿਗੁਰੂ ਨੂੰ ਮੰਨੋ। ਜਿਹੜਾ ਕੁਝ ਦੇਣਾ ਹੈ ਉਹ ਸਤਿਗੁਰੂ ਨੇ ਦੇਣਾ ਹੈ, ਸਤਿਗੁਰੂ ਜੀ ਦੇ ਸ਼ਬਦ ਨਾਲ ਹੀ ਕੰਮ ਕਰ ਲਓ, ਡਾਇਰੈਕਟ ਲੱਛਮੀ ਦੀ ਪੂਜਾ ਨਾ ਕਰੋ। ਬਹੁਤ ਸਾਰੇ ਲੋਕ ਆਪਣੇ ਘਰ ਚ ਫਿਰ ਲੱਛਮੀ ਦਾ ਕੈਲੰਡਰ ਲਾਉਣਗੇ। ਚੰਗੇ ਚੰਗੇ ਗੁਰਸਿੱਖਾਂ ਦੇ ਘਰੇ ਵੀ ਲੱਛਮੀ ਦਾ ਕੈਲੰਡਰ ਲੱਗਿਆ ਹੁੰਦਾ, ਲੱਛਮੀ ਨੂੰ ਵੀ ਮੱਥਾ ਟੇਕਦੇ ਨਾਲ ਵੀ ਬੇਬੇ ਆ ਜਾ, ਦਰਸ਼ਨ ਦੇ ਜਾ ਘਰੇ, ਉਹ ਬੇਬੇ ਨੂੰ ਬੁਲਾਈ ਜਾਂਦੇ ਰਹਿੰਦੇ ਆਪਣੀ ਨੂੰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਜਦ ਤੁਹਾਨੂੰ ਇਹ ਨਹੀਂ ਪਤਾ ਸੂਰਜ ਦੀਆਂ ਕਿਰਨਾਂ ਸੂਰਜ ਵਿੱਚੋਂ ਨਿਕਲਦੀਆਂ, ਜਿਹੜਾ ਬੰਦਾ ਕਿਰਨਾਂ ਦੀ ਪੂਜਾ ਕਰਨ ਲੱਗ ਜਾਏ ਉਹਦੇ ਵਰਗਾ ਝੱਲਾ ਕੌਣ ਹੋ ਸਕਦਾ? ਹੋਰ ਸੂਰਜ ਨੂੰ ਸਿੱਧਾ ਮੰਨ ਲਈਏ, ਨਮੋ ਸੂਰਜ ਸੂਰਜੇ, ਸੂਰਜਾਂ ਦਾ ਵੀ ਸੂਰਜ, ਅਕਾਲ ਪੁਰਖ ਵਾਹਿਗੁਰੂ, ਵਾਹਿਗੁਰੂ ਨੇ ਸਭ ਨੂੰ ਬਣਾਇਆ। ਲੱਛਮੀ ਹੁਣੀ ਕੁਛ ਵੀ ਨਹੀਂ ਹੈ, ਦੇਵਤੇ ਦੇਵੀਆਂ ਕੁਛ ਵੀ ਨਹੀਂ ਹੈ, ਕਿਉਂਕਿ ਤੁਹਾਨੂੰ ਹਲੇ ਇਸ ਗੱਲ ਦਾ ਪ੍ਰੈਕਟੀਕਲ ਨਹੀਂ ਹੈ। ਲੱਛਮੀ ਦੀ ਜਗ੍ਹਾ ਪਤਾ ਕਿੱਥੇ ਹੈ? ਵੈਸੇ ਤਾਂ ਖੱਬੇ ਹੱਥ ਖੜਦੀ ਮਹਾਰਾਜ ਦੇ, ਪਰ ਜਦ ਸੰਗਤ ਆ ਜਾਏ ਤਾਂ ਇਹ ਜਾ ਕੇ ਜਿਹੜਾ ਜਿੱਥੇ ਆਪਾਂ ਪੈਰ ਪੂੰਝ ਕੇ ਅੰਦਰ ਵੜਦੇ ਜਿਹੜੇ ਮੈਟ ਤੇ, ਉੱਥੇ ਬੈਠੀ ਹੁੰਦੀ ਹੈ ਲਾਗੇ ਜੇ, ਸਾਰੀ ਸੰਗਤ ਦੇ ਚਰਨ ਝਾੜਦੀ ਹੈ, ਇਹ ਸੇਵਾ ਕਰਦੀ ਹੈ ਸਤਿਗੁਰੂ ਦੇ ਦਰ ਤੇ। ਇਹਨਾਂ ਦੀ ਮਹਾਨਤਾ ਕਿਉਂ ਬਣਾਤੀ? ਜਿਵੇਂ ਆਪਾਂ ਅੱਜ ਕੱਲ੍ਹ ਬਣਾਈ ਹੋਈ ਹੈ ਮਾਇਆ, ਗੋਲਕ ਵਿੱਚ ਪਾਓ ਜੀ, ਮਾਇਆ ਦੀ ਪੂਜਾ ਜ਼ਿਆਦਾ ਹੁੰਦੀ ਹੈ। ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਮਾਇਆ ਨੂੰ ਮੱਥਾ ਟੇਕਦਾ ਜ਼ਿਆਦਾ, ਇਸ ਕਰਕੇ ਮਾਇਆ ਦਾ ਹੀ ਰੌਲਾ ਗੁਰਦੁਆਰਿਆਂ ਚ, ਮਾਇਆ ਦਾ ਹੀ ਝਗੜਾ ਸਾਰਾ। ਪਰ ਮਹਾਰਾਜ ਕਹਿੰਦੇ ਨੇ ਮੇਰਾ ਮਾਲਕ ਤਾਂ ਅਕਾਲ ਪੁਰਖ ਵਾਹਿਗੁਰੂ, ਈ ਤੋਂ ਭਾਵ ਹੈ ਸੁਰਸਤੀ। ਲੋਕ ਸੁਰਸਤੀ ਦੀ ਪੂਜਾ ਤਾਂ ਕਰਦੇ ਨੇ ਕਿਉਂਕਿ ਵਿਦਿਆ ਦੀ ਦਾਤੀ ਹੈ। ਹੁਣ ਇਹਨੂੰ ਇਕੱਲਿਆਂ ਇਕੱਲਿਆਂ ਨੂੰ ਮੰਨੀਏ? ਪਹਿਲਾਂ ਬਈ ਪਾਰਵਤੀ ਨੂੰ ਮੱਥਾ ਟੇਕੀਏ, ਮਹਾਰਾਜ ਕਹਿੰਦੇ ਫਿਰ ਜਾ ਕੇ ਟੇਕੀਏ ਮਾਇਆ ਨੂੰ ਲੱਛਮੀ ਨੂੰ, ਫਿਰ ਮੱਥਾ ਟੇਕੀਏ ਸੁਰਸਤੀ ਨੂੰ, ਫਿਰ ਬ੍ਰਹਮਾ ਨੂੰ ਮੱਥਾ ਟੇਕੀਏ, ਕਦੇ ਵਿਸ਼ਨੂੰ ਨੂੰ ਟੇਕੀਏ, ਕਹਿੰਦਾ ਬੰਦਾ ਬੁੜਾ ਹੋ ਜਾਏਗਾ ਮੱਥਾ ਟੇਕਦਾ ਇਹਨਾਂ ਨੂੰ, ਕਿਉਂਕਿ ਇਹਨਾਂ ਦੀ ਗਿਣਤੀ ਇੰਨੀ ਜ਼ਿਆਦਾ ਹੈ, 40 ਕਰੋੜ ਦੇ ਕਰੀਬ ਗਿਣਤੀ ਹੈ ਜੀ। ਇੱਕ ਇੱਕ ਚੌਲ ਰੱਖ ਕੇ ਮੱਥਾ ਟੇਕਿਆ, 1.25 ਮਣ ਤਾਂ ਰੋਜ਼ ਚੌਲ ਚਾਹੀਦੇ ਆਪਾਂ ਨੂੰ, ਅਤੇ ਸ਼ਾਮ ਤੱਕ ਤਾਂ ਮੱਥਾ ਹੀ ਟੇਕ ਹੋਊਗਾ ਇਹਨਾਂ ਨੂੰ। ਤੁਸੀਂ ਇਹ ਕਿਹੜੇ ਚੱਕਰਾਂ 'ਚ ਪੈ ਗਏ ਹੋ? ਤੁਸੀਂ ਕਿਉਂ ਨਹੀਂ ਇੱਕ ਨੂੰ ਮੰਨਦੇ, ਇੱਕ ਦੇ ਮਗਰ ਕਿਉਂ ਨਹੀਂ ਲੱਗਦੇ? ਇਹ ਜਿਹੜੀ ਸ਼ਕਤੀ ਬਣਾਈ ਹੈ ਅਕਾਲ ਪੁਰਖ ਨੇ, ਵਿਦਿਆ ਸ੍ਰਸ਼ਟੀ ਬਣਾਈ ਹੈ, ਬਣਾਈ ਤਾਂ ਅਕਾਲ ਪੁਰਖ ਨੇ ਹੀ ਹੈ ਨਾ। ਇਸ ਕਰਕੇ ਮੈਂ ਤਾਂ ਆਪਣੇ ਸਤਿਗੁਰੂ ਨੂੰ ਹੀ ਆਪਣਾ ਵਿਦਿਆ ਦਾਤਾ ਮੰਨਦਾ। ਮਹਾਰਾਜ ਨੇ ਇੱਕ ਪ੍ਰਸ਼ਨ ਹੋਰ ਕਰਦਾ ਉਹਨਾਂ ਨੂੰ, ਮਹਾਰਾਜ ਕਹਿਣ ਲਈ ਆਓ ਦੱਸੋ ਬਈ ਇਹ ਜਿਹੜੀ ਤੁਹਾਡੀ ਸ੍ਰਸ਼ਟੀ ਹੈ ਇਹ ਕਿਹੜੀ ਕਿਹੜੀ ਵਿਦਿਆ ਦਿੰਦੀ ਹੈ? ਕਹਿੰਦੇ ਜੀ 14 ਵਿਦਿਆ ਦੀ ਮਾਲਕ ਹੈ। 14 ਵਿਦਿਆ ਹੋ ਗਈਆਂ, ਤੈਰਾਕੀ ਦੀ ਵਿਦਿਆ, ਸੰਗੀਤ ਦੀ ਵਿਦਿਆ, ਜੋਤਿਸ਼ ਵਿਦਿਆ, ਸਕੂਲੀ ਵਿਦਿਆ, ਹੋਰ ਬਹੁਤ ਸਾਰੀਆਂ ਵਿਦਿਆ। ਹੁਣ ਗੁਰੂ ਨਾਨਕ ਦੇਵ ਜੀ ਕਹਿੰਦੇ 14 ਵਿਦਿਆ ਹੋ ਗਈਆਂ ਤੁਹਾਡੀਆਂ। ਹਾਂ, ਕਹਿ ਲਓ ਸ੍ਰਸ਼ਟੀ ਨੂੰ ਮੈਂ ਤੁਹਾਡੇ ਕੋਲ ਖੜੀ ਕਰ ਦਿੰਦਾ, ਤੁਸੀਂ ਸ੍ਰਸ਼ਟੀ ਅੱਗੇ ਹੱਥ ਜੋੜ ਕੇ ਕਿਹੋ ਹੇ ਮਾਤਾ ਸਾਨੂੰ ਬ੍ਰਹਮ ਵਿਦਿਆ ਦੇ ਦੇ। ਤੁਸੀਂ ਕਿਹੋ ਉਹਨੂੰ? ਕਹਿੰਦੇ ਮਹਾਰਾਜ ਬ੍ਰਹਮ ਵਿਦਿਆ ਤਾਂ ਨਹੀਂ ਦੇ ਸਕਦੀ ਉਹ। ਕਹਿੰਦੇ ਕਿਉਂ? ਨਾਲੇ ਤੁਸੀਂ ਉਹਨੂੰ ਵਿਦਿਆ ਦੀ ਦਾਤੀ ਮੰਨਿਆ ਹੋਇਆ। ਕਹਿੰਦੇ ਜੀ ਬ੍ਰਹਮ ਦੀ ਵਿਦਿਆ ਤਾਂ ਕੇਵਲ ਬ੍ਰਹਮ ਹੀ ਦੇ ਸਕਦਾ। ਕਹਿੰਦੇ ਫਿਰ ਉਹਨੂੰ ਕਿਉਂ ਮਾਂ ਮੰਨਦੇ ਹੋ ਆਪਣੀ? ਉਹ ਵਿਦਿਆ ਦਾਤੀ ਹੈ ਤਾਂ ਸੰਸਾਰੀ ਵਿਦਿਆ ਦੀ ਦਾਤੀ ਹੈ, ਬ੍ਰਹਮ ਦੀ ਵਿਦਿਆ ਤਾਂ ਬ੍ਰਹਮ ਹੀ ਦੇ ਸਕਦਾ ਨਾ। ਇਸ ਕਰਕੇ ਮਹਾਰਾਜ ਕਹਿੰਦੇ ਫਿਰ 14 ਵਿਦਿਆ ਪੜ੍ਹਨ ਤੋਂ ਬਾਅਦ ਇਨਸਾਨ ਜਦੋਂ ਬ੍ਰਹਮ ਵਿਦਿਆ ਮੰਗੂਗਾ ਤਾਂ ਇਹ ਕਹਿ ਦੇ ਇਹ ਮੇਰੇ ਕੋਲ ਨਹੀਂ ਹੈ, ਇਹ ਉਹ ਅਕਾਲ ਪੁਰਖ ਤੋਂ ਮੰਗੋ। ਤਾਂ ਇਸ ਕਰਕੇ ਅਸੀਂ ਕਹਿੰਦੇ ਸਤਿਗੁਰੂ ਤੋਂ ਹੀ ਬ੍ਰਹਮ ਵਿਦਿਆ ਮੰਗੋ। ਜਿਹੜੇ ਇਨਸਾਨ ਕੋਲ ਬ੍ਰਹਮ ਵਿਦਿਆ ਨਾ, ਉਹਦੇ ਕੋਲ ਦੁਨੀਆਂ ਦੀਆਂ ਸਾਰੀਆਂ ਵਿਦਿਆ ਹੱਥ ਜੋੜ ਕੇ ਖੜੀਆਂ। ਜਿਹਦੇ ਕੋਲ ਮੂਲ ਮੰਤਰ ਹੈ ਨਾ, ਜਾਂ ਤੀਜੇ ਪਾਤਸ਼ਾਹ ਵੇਲੇ ਪੰਡਤਾਂ ਨੇ ਇਹ ਕੇਸ ਕਰਤਾ ਅਕਬਰ ਦੀ ਅਦਾਲਤ ਵਿੱਚ ਕਿ ਇਹਨਾਂ ਨੇ ਨਵਾਂ ਇੱਕ ਰਚਿਆ ਗੁਰੂ ਗ੍ਰੰਥ ਸਾਹਿਬ, ਇਹਨਾਂ ਨੇ ਜੀ ਇੱਕ ਨਵਾਂ ਵਾਹਿਗੁਰੂ ਮੰਤਰ ਬਣਾਇਆ ਜੀ, ਇਹਨਾਂ ਨੇ ਹਰਿਮੰਦਰ ਸਾਹਿਬ ਬਣਾਇਆ ਜਾਂ ਬੌਲੀ ਸਾਹਿਬ ਦੇ ਤੀਰਥ ਰਚਿਆ ਉਦੋਂ ਤੀਜੇ ਪਾਤਸ਼ਾਹ ਵੇਲੇ, ਤੇ ਇਹ ਜਿਹੜਾ ਹੈ ਇਹ ਸਾਡੇ ਧਰਮ ਤੇ ਹਮਲਾ ਹੈ, ਇਹ ਬਣਾਉਣਾ ਨਹੀਂ ਚਾਹੀਦਾ। 4 ਵੇਦ ਹੈਗੇ, ਗੁਰੂ ਗ੍ਰੰਥ ਸਾਹਿਬ ਦੀ ਕੀ ਲੋੜ ਹੈ? ਤਾਂ ਹੁਣ ਉੱਥੇ ਤਰੀਕ ਤੇ ਜਾਣਾ ਸੀ ਲਾਹੌਰ। ਮਹਾਰਾਜ ਤੀਜੇ ਪਾਤਸ਼ਾਹ ਕਹਿਣ ਲੱਗੇ ਗੁਰੂ ਰਾਮਦਾਸ ਮਹਾਰਾਜ ਨੂੰ, ਤੁਸੀਂ ਜਾਓ, ਤੁਸੀਂ ਜਾ ਕੇ ਚਰਚਾ ਕਰਕੇ ਸਾਰੀ ਗੱਲ ਦੱਸੋ। ਚੌਥੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਮਹਾਰਾਜ ਮੈਨੂੰ ਤਾਂ ਕੁਛ ਆਉਂਦਾ ਹੀ ਨਹੀਂ, ਨਾ ਮੈਂ ਕੋਈ ਵੇਦ ਪੜ੍ਹਿਆ, ਨਾ ਸ਼ਾਸਤਰ, ਨਾ ਸਿਮਰਤੀਆਂ ਉਪਨਿਸ਼ਦਾਂ, ਤੇ ਮੈਂ ਉੱਥੇ ਜਵਾਬ ਕਿੱਦਾਂ ਦੇਵਾਂਗਾ? ਮਹਾਰਾਜ ਹੱਸ ਕੇ ਕਹਿਣ ਲੱਗੇ, ਕਹਿੰਦੇ ਮੂਲ ਮੰਤਰ ਦੇ ਅਧੀਨ ਹੈ ਸਾਰੀਆਂ ਵਿਦਿਆ, ਜਿੰਨੀ ਦੁਨੀਆਂ ਦੀ ਵਿਦਿਆ ਛੋਟੀਆਂ ਛੋਟੀਆਂ ਜੋ ਵੀ, ਕਹਿੰਦੇ ਮੂਲ ਮੰਤਰ ਦੇ ਅਧੀਨ ਕੀ ਨਹੀਂ ਹੈ? ਤੁਸੀਂ ਜਦੋਂ ਜਾ ਕੇ ਉੱਥੇ ਖੜੋਗੇ ਨਾ, ਤਾਂ ਤੁਸੀਂ 5 ਵਾਰੀ ਮੂਲ ਮੰਤਰ ਪੜ੍ਹ ਲੈਣਾ, ਤੁਹਾਡੇ ਖੱਬੇ ਹੱਥ ਸਾਰੀਆਂ ਵਿਦਿਆ ਹੱਥ ਜੋੜ ਕੇ ਖੜ ਜਾਣਗੀਆਂ ਆ ਕੇ, ਜਿਹੜਾ ਮਰਜ਼ੀ ਜਵਾਬ ਦੇ ਲਿਓ। ਜਾਂ ਚੌਥੇ ਪਾਤਸ਼ਾਹ ਮਹਾਰਾਜ ਗਏ, 5 ਮੂਲ ਮੰਤਰ ਦੇ ਪਾਠ ਕੀਤੇ, ਜਾਂ ਖੜੀ ਵਿਦਿਆ ਹੀ ਵਿਦਿਆ ਖੜ ਗਈਆਂ ਸਾਰੀਆਂ ਆ ਕੇ, ਸਾਰੇ ਜਵਾਬ ਦੇ ਦਿੱਤੇ, ਉਸ ਵਕਤ ਤਾਂ ਜੈ ਜੈਕਾਰ ਹੋ ਗਈ ਚੌਥੇ ਪਾਤਸ਼ਾਹ ਦੀ, ਗੁਰੂ ਘਰ ਦੀ ਜੈ ਜੈਕਾਰ ਹੋਈ, ਬ੍ਰਾਹਮਣ ਸਾਰੇ ਹਾਰ ਗਏ ਚਰਚਾ ਚ। ਸੋ ਇਸ ਕਰਕੇ ਜਿਹੜੀ ਹੈ ਜੋ ਵੀ ਕੁਝ ਮੰਗਣਾ ਹੈ ਉਹ ਗੁਰੂ ਗ੍ਰੰਥ ਸਾਹਿਬ ਤੋਂ ਹੀ ਮੰਗਣਾ ਹੈ। ਇਹ ਗੁਰਸਿੱਖ ਵੀ ਜਾਣ ਲਓ ਐਵੇਂ ਇੱਧਰ ਉੱਧਰ ਭਟਕੇ ਫਿਰੋ ਕਿਤੇ, ਅਖੀਰ ਤਾਂ ਸਾਰਾ ਕੁਝ ਇੱਥੋਂ ਹੀ ਮਿਲਣਾ ਆਪਾਂ ਨੂੰ। ਜਿੰਨਾ ਮਰਜ਼ੀ ਨਿਸ਼ਚਾ ਡਲਾ ਕੇ ਕੋਈ ਭੱਜਿਆ ਫਿਰੇ, ਮਹਾਰਾਜ ਨੇ ਕਹਿਤਾ ਖੁਆਰ ਹੋਏ ਸਭ ਮਿਲਾਂਗੇ, ਬਚੇ ਸ਼ਰਨ ਜੋ ਹੋਏ। ਉਹ ਇੱਧਰ ਉੱਧਰ ਭਾਵੇਂ ਭਟਕਦੇ ਫਿਰਨ, ਜਿਨ੍ਹਾਂ ਦਾ ਨਿਸ਼ਚਾ ਗੁਰੂ ਗ੍ਰੰਥ ਸਾਹਿਬ ਤੇ ਟਿਕ ਗਿਆ, ਕੋਈ ਵੱਡੀ ਗੱਲ ਨਹੀਂ। ਯਕੀਨ ਕਰੋ ਇਸ ਗੱਲ ਤੇ, ਰਾਗੀ ਜੀਤਾ ਸਿੰਘ ਹੁੰਦਾ ਸੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨਾਲ, ਲਾਹੌਰ ਜਦੋਂ, ਬੜੀ ਪੁਰਾਣੀ ਗੱਲ ਹੈ, ਲਾਹੌਰ ਮੁਸਲਮਾਨਾਂ ਦਾ ਬਹੁਤ ਵੱਡਾ ਸਮਾਗਮ ਸੀ, ਇੱਕ ਰਾਗਾਂ ਦਾ ਸਮਾਗਮ ਸੀ। ਇਹ ਜੀਤਾ ਸਿੰਘ ਹੁਣੀ ਰਾਗੀ ਸੀ ਮਹਾਂਪੁਰਸ਼ਾਂ ਕੋਲ, ਇਹ ਵੀ ਚਲੇ ਗਏ ਦੇਖਣ ਵਾਸਤੇ। ਚਲੋ ਰਾਗੀਆਂ ਨੂੰ ਸ਼ੌਂਕ ਹੁੰਦਾ ਰਾਗ ਵਿਦਿਆ ਦੇਖਾਂਗੇ, ਸਟੇਜ ਤੇ ਜਾ ਕੇ ਕਹਿੰਦੇ ਮੈਨੂੰ ਵੀ 1-2 ਮਿੰਟ ਦਿਓ, ਮੈਂ ਵੀ ਰਾਗ ਜਾਣਦਾ। ਉਹ ਹੱਸ ਪਏ ਸਾਰੇ ਜਣੇ। ਮੁਸਲਮਾਨ ਕਹਿੰਦੇ ਉਹ ਤੁਹਾਨੂੰ ਸਿੱਖਾਂ ਨੂੰ ਰਾਗ ਨਹੀਂ ਦਿੱਤਾ, ਰੱਬ ਨੇ ਜਾ ਆਪਣਾ ਕੰਮ ਕਰ ਜਾ ਕੇ ਇਹ ਤਾਂ ਸਾਨੂੰ ਹੀ ਬਖਸ਼ਿਸ਼ ਹੋਈ ਵੀ ਆ ਅੱਲਾ ਤਾਲਾ ਵੱਲੋਂ ਰਾਗ ਸਾਡੇ ਕੋਲ ਹੀ ਆ ਜੀਤਾ ਸਿੰਘ ਦੇ ਮਨ ਨੂੰ ਬੜੀ ਸੱਟ ਵੱਜੀ ਆ ਕੇ ਮਹਾਂਪੁਰਸ਼ਾਂ ਨੂੰ ਕਹਿੰਦਾ ਜੀ ਅੱਜ ਤਾਂ ਬੜੀ ਨਾ